ਕਹਿੰਦੇ ਨੇ ਜਿਸ ਵਕਤ ਬੰਦਾ ਨਿਰਵਿਚਾਰ ਹੋ ਜਾਂਦਾ, ਕੋਈ ਵਿਚਾਰ ਨਹੀਂ, ਕੋਈ ਫੁਰਨੇ ਨਹੀਂ, ਕਿੱਥੇ ਸਮਾ ਜਾਂਦਾ? ਸੁਣ ਅਵਸਥਾ ਵਿੱਚ। ਤੇ ਸੁਣ ਨੂੰ ਕਿਧਰੇ ਇੰਝ ਨਾ ਸਮਝ ਲੈਣਾ ਵੀ ਕੁਛ ਵੀ ਨਹੀਂ ਜਿੱਥੇ। ਸੁਣ ਸਮਾਦ ਅਨਹਦ ਤੈਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਹਿੰਦੁਸਤਾਨ ਵਿੱਚ ਇੱਕ ਸੱਜਣ ਨੇ ਇਸ ਢੰਗ ਦਾ ਤਜਰਬਾ ਕੀਤਾ। ਇੱਕ ਬੂਟਾ ਉਸਨੇ ਲਾਇਆ ਗਮਲੇ ਵਿੱਚ, ਤੇ ਗਮਲੇ ਵਿੱਚ ਜਿੱਤੀ ਮਿੱਟੀ ਪਾਈ ਨਾ ਉਸਨੇ, ਤੋਲ ਕੇ ਪਾਈ। ਉਸਨੂੰ ਬਕਾਇਦਾ ਸਿੰਚਿਆ ਬਈ, ਆਮ ਧਾਰਨਾ ਇਹ ਹੈ ਕਿ ਪੌਦਾ ਜ਼ਮੀਨ ਤੋਂ ਸ਼ਕਤੀ ਲੈਂਦਾ, ਜ਼ਮੀਨ ਦੀ ਸਤਿਆ ਲੈਂਦਾ। ਤਿੰਨ ਨੇ ਤਿੰਨ ਸਾਲਾਂ ਬਾਅਦ ਉਹ ਬੂਟਾ ਬਹੁਤ ਵੱਡਾ ਹੋਇਆ ਉਸ ਵੱਡੇ ਗਮਲੇ 'ਚ। ਤੇ ਉਸ ਸੱਜਣ ਨੇ ਉਸ ਮਿੱਟੀ ਨੂੰ ਤੋਲਿਆ, ਉਹ ਮਿੱਟੀ ਉਤਨੀ ਸੀ ਜਿਤਨੀ ਉਸਨੇ ਪਾਈ ਹੈ। ਹੈਰਾਨ ਹੋ ਗਿਆ, ਫਿਰ ਇਤਨਾ ਵਜ਼ਨੀ ਦਰਖਤ ਇਸ ਗਮਲੇ ਦੇ ਇਹ ਕਿੱਥੋਂ ਆ ਗਿਆ? ਮਿੱਟੀ ਤੇ ਉਤਨੀ ਦੀ ਉਤਨੀ ਪਈ ਹੈ ਸਾਰੀ। ਅਗਰ ਮਿੱਟੀ ਤੋਂ ਹੀ ਪੈਦਾ ਹੁੰਦਾ, ਮਿੱਟੀ ਪੈਦਾ ਕਰ ਸਕੇ ਸਹਾਰਾ ਹੈ, ਪੌਦਾ ਮਿੱਟੀ ਨਹੀਂ ਹੈ। ਇਸ ਤਰ੍ਹਾਂ ਉਸਨੇ ਸਿਧਾਂਤ ਹਿੰਦੁਸਤਾਨ ਦੇ ਧਾਰਮਿਕ ਪੁਰਸ਼ਾਂ ਦੇ ਸਾਹਮਣੇ ਰੱਖੇ। ਨਾਗਪੁਰ ਵਿੱਚ ਇਹ ਸੱਜਣ ਔਰ ਉਸਦੀ ਇਹ ਸਭ ਤੋਂ ਪਹਿਲੀ ਖੋਜ, ਤੇ ਕਹਿੰਦਾ ਇਹ ਸਭ ਕੁਝ ਸੁਣ ਦੇ ਚੋਂ ਆਉਂਦਾ, ਆਕਾਸ਼ ਦੇ ਚੋਂ ਆਉਂਦਾ, ਸਭ ਕੁਝ ਆਕਾਸ਼ ਦੇ ਵਿੱਚ ਹੈ। ਮਿੱਟੀ ਤੇ ਸਾਰੀ ਦੀ ਸਾਰੀ ਪਈ ਹੈ, ਪਰ ਇਤਨਾ ਵਜ਼ਨੀ ਬੂਟਾ ਇਹ ਖੜਾ, ਇਤਨੇ ਪੱਤੇ, ਇਸਨੂੰ ਇਤਨੇ ਫੁੱਲ ਲੱਗੇ ਨੇ, ਇਤਨਾ ਇਹ ਲੰਬਾ ਚੌੜਾ ਪਸਾਰਾ ਹੈ। ਵਰਸ ਕੇ ਉਸਨੇ ਹਰ ਸ਼ਕਤੀ ਨੂੰ ਨਾਪਿਆ, ਆਖਿਆ ਸਭ ਕੁਝ ਸੁਣ ਦੇ ਚੋਂ ਆਉਂਦਾ। ਇਹ ਸੂਰਜ, ਚੰਦ, ਤਾਰੇ, ਗ੍ਰਹਿ, ਨਛੱਤਰ, ਮਨੁੱਖ, ਪਸ਼ੂ, ਪੰਖੀ ਆਕਾਸ਼ ਤੋਂ ਆਉਂਦੇ ਨੇ, ਆਕਾਸ਼ ਵਿੱਚ ਸਮਾ ਜਾਂਦੇ ਨੇ। ਜੇ ਆਖੀਏ ਸੂਰਜ ਤੋਂ ਆਉਂਦਾ, ਇੱਕ ਦਿਨ ਸੂਰਜ ਵੀ ਮਿਟ ਜਾਂਦਾ, ਪ੍ਰਿਥਵੀ ਮਿਟ ਜਾਂਦੀ ਹੈ, ਕੁਛ ਵੀ ਨਹੀਂ, ਸਭ ਕੁਛ ਆਕਾਸ਼ ਵਿੱਚ ਸਮਾ ਜਾਂਦਾ ਹੈ, ਸਭ ਕੁਛ ਆਕਾਸ਼ ਦੇ ਚੋਂ ਆਉਂਦਾ ਹੈ। ਇਸ ਤਰ੍ਹਾਂ ਮੂਲ ਤੱਤ ਕੁਛ ਮੌਜੂਦਾ ਜਿਹੜੇ ਮਨੀਸ਼ ਨੇ, ਉਹਨਾਂ ਨੇ ਵੀ ਮੰਨ ਲਿਆ ਆਕਾਸ਼ ਹੈ ਤੱਤ। ਅਤੇ ਮੈਂ ਫਿਰ ਆਪ ਦੀ ਗਿਆਤ ਵਾਸਤੇ ਅਰਜ਼ ਕਰਾਂ, ਇਸਲਾਮ ਨੇ ਆਕਾਸ਼ ਨੂੰ ਤੱਤ ਹੀ ਨਹੀਂ ਮੰਨਿਆ, ਚਾਰ ਵਾਕ ਨੇ, ਚਾਰ ਤੱਤ ਮੰਨੇ ਨੇ, ਆਕਾਸ਼ ਨੂੰ ਤੱਤ ਨਹੀਂ ਮੰਨਿਆ। ਹਿੰਦੁਸਤਾਨ ਦੇ ਪੁਰਾਣੇ ਰਿਸ਼ੀਆਂ ਦੇ ਚੋਂ ਚੰਦ ਰਿਸ਼ੀਆਂ ਨੇ ਵੀ ਚਾਰ ਤੱਤ ਮੰਨੇ ਨੇ, ਪੰਜਵੇਂ ਨੂੰ ਨਹੀਂ ਮੰਨਿਆ, ਆਕਾਸ਼ ਨੂੰ ਨਹੀਂ ਮੰਨਿਆ। ਮਨੁੱਖੀ ਜੀਵਨ ਨਾਲ ਆਕਾਸ਼ ਦਾ ਕੀ ਸੰਬੰਧ ਹੈ? ਕੁਛ ਵੀ ਨਹੀਂ ਹੈ, ਹੀ ਨਹੀਂ, ਕਲਪਨਾ ਮਾਤਰ ਹੈ, ਇੰਝ ਦਿਖਾਈ ਦਿੰਦਾ। ਆਕਾਸ਼ ਤੋਂ ਮੁਰਾਦ ਖਲਾ, ਸੁਣ, ਸਭ ਕੁਝ ਸੁਣ ਦੇ ਚੋਂ ਆਉਂਦਾ, ਸੁਣ ਵਿੱਚ ਸਮਾ ਜਾਂਦਾ। ਔਰ ਸਾਹਿਬ ਕਹਿੰਦੇ ਨੇ ਜਦ ਕੋਈ ਬੰਦਾ ਸੁਣ ਹੋ ਜਾਂਦਾ ਹੈ, ਨਿਰਵਿਚਾਰ ਹੋ ਜਾਂਦਾ ਹੈ, ਉਹ ਅਨਹਦ ਦੁਨੀਆ ਸੁਣ ਲੈਂਦਾ, ਉਹ ਪਰਮ ਪ੍ਰਕਾਸ਼ ਦੀ ਝਲਕ ਵੇਖ ਲੈਂਦਾ। ਇਹਦਾ ਮਤਲਬ ਹੈ ਜਦ ਮਨੁੱਖ ਕੁਝ ਸੁਣ ਹੁੰਦਾ ਹੈ ਤਾਂ ਹੀ ਪ੍ਰਤੀਤ ਆਉਂਦੀ ਹੈ, ਤਾਂ ਫਿਰ ਪ੍ਰਤੀਤ ਵੀ ਕਿਸੇ ਸੁਣ ਵਿੱਚ ਆਉਂਦੀ ਹੋਵੇਗੀ। ਸੁਣ ਸਮਾਦ ਅਨਹਦ ਤੈਨਾਦ, ਕਹਿਣ ਨਾ ਜਾਈ। ਹੁਣ ਉਸ ਸੁਣ ਨੂੰ ਕਿਵੇਂ ਬਿਆਨ ਕਰੀਏ? ਮਹਾਰਾਜ ਕਹਿੰਦੇ ਨੇ ਕਹਿਣ ਨਾ ਜਾਈ, ਅਖਤ ਹੈ, ਕਹਿਣ ਨਾ ਜਾਈ ਅਚਰਜ ਬਿਸਮਾਦ। ਜਿਸਨੂੰ ਜ਼ਬਾਨ ਨਾਲ ਜਾਂ ਕਿਸੇ ਪ੍ਰਤੱਖ ਪ੍ਰਮਾਣ ਨਾਲ ਬਿਆਨ ਕਰਨਾ ਅਤਿਅੰਤ ਕਠਿਨ, ਅਤਿਅੰਤ ਕਠਿਨ। ਤੋ ਸਾਹਿਬ ਕਹਿੰਦੇ ਨੇ ਸਮੂਹ ਆਕਾਸ਼ ਇਹ ਵੱਡਾ ਇਹ ਥਾਲ ਹੈ, ਜਿਸ ਤਰ੍ਹਾਂ ਪੂਜਾ ਦੀ ਆਰਤੀ ਦੀ ਸਾਰੀ ਸਮੱਗਰੀ ਥਾਲ ਦੇ ਵਿੱਚ ਆਉਂਦੀ ਹੈ। ਮਹਾਰਾਜ ਕਹਿੰਦੇ ਇਸ ਆਕਾਸ਼ ਦੇ ਵਿੱਚ ਹੀ ਸਭ ਕੁਛ ਹੈ, ਜੋ ਕੁਛ ਵੀ ਹੈ ਇਸ ਆਕਾਸ਼ ਦੇ ਵਿੱਚ ਹੈ, ਜੋ ਕੁਛ ਵੀ ਆਉਂਦਾ ਹੈ ਇਸ ਆਕਾਸ਼ ਦੇ ਵਿੱਚੋਂ ਆਉਂਦਾ, ਜੋ ਕੁਛ ਵੀ ਟਿਕਿਆ ਹੋਇਆ ਹੈ ਇਸ ਆਕਾਸ਼ ਦੇ ਵਿੱਚ ਟਿਕਿਆ ਹੋਇਆ। ਆਕਾਸ਼ ਮੂਲ ਹੈ, ਆਕਾਸ਼ ਮਹਾਨ ਹੈ, ਆਕਾਸ਼ ਪ੍ਰਥਮ ਹੈ। ਤੋ ਖੈਰ ਸਾਹਿਬ ਪ੍ਰਮਾਣ ਕਰਦੇ ਨੇ ਇਹ ਗਗਨ ਥਾਲ ਹੈ, ਤੇ ਇਹਦੇ ਚ ਦੀਵੇ ਇਹ ਸੂਰਜ ਤੇ ਚੰਦਰਮਾ ਇਹ ਦੀਵੇ ਨੇ। ਤੇ ਜੇ ਹੁਣ ਸੂਰਜ ਤੇ ਚੰਦਰਮਾ ਦੀ ਗੱਲ ਕਰ ਲਈਏ ਤੇ ਇਸ ਗਗਨ ਵਿੱਚ ਹੋਰ ਵੀ ਬਥੇਰਾ ਕੁਛ ਹੈ ਮਹਾਰਾਜ। ਤਮਾਮ ਗ੍ਰਹਿ ਨਛੱਤਰ ਤਾਰੇ ਸਿਆਰਿਆਂ ਦੀ ਇੱਥੇ ਗੱਲ ਕਰਦੇ ਨੇ। ਤਾਰਕਾ ਮੰਡਲ ਜਨਕ ਮੋਦੀ, ਸਮੂਹ ਤਾਰਿਆਂ ਦਾ ਇਹ ਮੰਡਲ, ਸਿਆਰਿਆਂ ਦਾ ਮੰਡਲ, ਗ੍ਰਹਿ ਨਛੱਤਰਾਂ ਦਾ ਮੰਡਲ, ਇਹ ਥਾਲ ਵਿੱਚ ਪਏ ਹੋਏ ਮੋਤੀ ਜਾਣੋ। ਕਹਿਣ ਤੋਂ ਮੁਰਾਦ ਗੁਰੂ ਨਾਨਕ ਦੀ ਸਭ ਕੁਝ ਆਕਾਸ਼ ਦੇ ਵਿੱਚ ਹੈ, ਸਭ ਕੁਝ ਆਕਾਸ਼ ਤੋਂ ਆਉਂਦਾ ਹੈ। ਔਰ ਇਸ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਝ ਪ੍ਰਮਾਣ ਕਰਦੇ ਨੇ, ਜਬ ਉਹ ਕਰਕ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਕ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੋਂ। ਸਭ ਕੁਝ ਤੇਰੇ ਵਿੱਚ ਮਿਲ ਜਾਂਦਾ, ਤੇ ਜਦ ਸਭ ਕੁਝ ਤੇਰੇ ਵਿੱਚ ਮਿਲ ਜਾਂਦਾ ਤੂੰ ਫਿਰ ਦਿਖਾਈ ਨਹੀਂ ਦਿੰਦਾ, ਆਉਂਦਾ ਹੋਇਆ ਜਾਂਦਾ ਹੋਇਆ ਕਤਈ ਨਹੀਂ ਦਿਖਾਈ ਦਿੰਦਾ, ਸੁਣ ਦੇ ਸਭ ਕੁਝ ਸਮਾ ਜਾਂਦਾ। ਸੁਣ ਦੀ ਅੱਜ ਤੱਕ ਯੋਗੀਆਂ ਨੇ ਆਪਣੇ ਢੰਗ ਨਾਲ ਵਿਆਖਿਆ ਕੀਤੀ, ਸਨਾਤਨ ਮਤ ਨੇ ਆਪਣੇ ਢੰਗ ਨਾਲ ਵਿਆਖਿਆ ਕੀਤੀ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸਨੂੰ ਗਗਨ ਕਹਿ ਦਿੱਤਾ। ਸਭ ਕੁਝ ਉਸ ਸੁਣ ਦੇ ਵਿੱਚ ਹੈ, ਉਸ ਆਕਾਸ਼ ਦੇ ਵਿੱਚ ਹੈ, ਜਿਹਦਾ ਕੋਈ ਰੰਗ ਨਹੀਂ ਰੂਪ ਨਹੀਂ, ਰੰਗ ਰੂਪ ਕੇਵਲ ਦਿਖਾਈ ਦਿੰਦਾ ਹੈ ਨਹੀਂ। ਸਭ ਕੁਝ ਉਸ ਖਲਾ ਦੇ ਵਿੱਚ ਹੈ, ਸਭ ਕੁਝ ਉਸ ਸੁਣ ਦੇ ਵਿੱਚ ਹੈ। ਅੰਤਰ ਸੁਣਨ ਬਾਹਰ ਸੁਣਨ ਤ੍ਰਿਭਵਨ ਸੁਣਨ ਸੁਣਨ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧ ਗੋਸ਼ਟ। ਅੰਦਰ ਵੀ ਸੁਣ ਹੈ, ਬਾਹਰ ਵੀ ਸੁਣ ਹੈ, ਸਮੂਹ ਤ੍ਰੈ ਲੋਕ ਸੁਣ ਦੇ ਅੰਦਰ ਨੇ। ਸੁਣ ਸਮਾਦ ਅਨਹਦ ਤੈ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਹੁਣ ਜਿੱਦਾਂ ਕੋਈ ਰੰਗ ਰੂਪ ਨਾ ਮੰਨੋ, ਚੱਕਰ ਚਿੰਨ੍ਹ ਨਾ ਮੰਨੋ, ਤੇ ਆਪੇ ਖਲਾ ਮੰਨਣਾ ਪੈਣਾ। ਰੰਗ ਰੂਪ ਮੰਨੀਏ ਤਾਂ ਫਿਰ ਥਾਂ ਟਿਕਾਣਾ ਮੰਨਣਾ ਪੈਣਾ। ਚੱਕਰ ਚਿੰਨ੍ਹ ਅਰ ਵਰਨ ਜਾਤ ਅਰ ਪਾਤ ਨਹਿਨ ਜੇ। ਗੁਰੂ ਘਰ ਵਿੱਚ ਬਸ ਇੱਕ ਮਹਾਨਤਾ ਹੈ ਕਿ ਅਕਾਲ ਪੁਰਖ ਨੂੰ ਵਿਅਕਤੀ ਨਹੀਂ ਮੰਨਿਆ ਗਿਆ, ਸ਼ਕਤੀ ਮੰਨਿਆ ਗਿਆ। ਅਗਰ ਵਿਅਕਤੀ ਮੰਨ ਲਿਆ ਜਾਏ ਤਾਂ ਵਿਅਕਤੀ ਦੇ ਤਮਾਮ ਦੋਸ਼ ਪਰਮਾਤਮਾ ਨਾਲ ਜੋੜਨੇ ਪੈਣਗੇ, ਕਿਉਂਕਿ ਵਿਅਕਤੀ ਜੰਮਦਾ ਹੈ ਮਰਦਾ ਹੈ ਤਾਂ ਫਿਰ ਪਰਮਾਤਮਾ ਦੇ ਵਿੱਚ ਵੀ ਇਹ ਜਨਮ ਤੇ ਮਰਨ ਹੋਵੇਗਾ। ਵਿਅਕਤੀ ਦਾ ਰੰਗ ਰੂਪ ਹੈ ਫਿਰ ਪਰਮਾਤਮਾ ਦਾ ਵੀ ਰੰਗ ਰੂਪ ਹੋਵੇਗਾ। ਵਿਅਕਤੀ ਦੇ ਮਾਂ ਬਾਪ ਨੇ ਤਾਂ ਫਿਰ ਪਰਮਾਤਮਾ ਦੇ ਵੀ ਮਾਂ ਬਾਪ ਮੰਨਣੇ ਪੈਣਗੇ। ਸਾਹਿਬ ਕਹਿੰਦੇ ਨਾ ਤਾਤ ਹੈ ਨਾ ਮਾਤ ਹੈ ਨਾ ਜਾਤ ਹੈ ਨਾ ਪਾਤ ਹੈ, ਆ ਜਨਮ ਹੈ ਆ ਮਰਨ ਹੈ। ਤੂੰ ਕਿਸੇ ਦਾ ਕੀਤਾ ਹੋਇਆ ਨਹੀਂ ਹੈ। ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅਕ੍ਰਿਤਾ ਤੂੰ ਕਿਸੇ ਦੀ ਕ੍ਰਿਤ ਨਹੀਂ ਹੈ, ਤੂੰ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ, ਤੂੰ ਅੰਮ੍ਰਿਤ ਹੈ, ਮੌਤ ਤੋਂ ਰਹਿਤ ਹੈ। ਸੋ ਕਿਉਂ ਮਾਨ ਸਰੂਪ ਕਹਾਏ, ਸਿੱਧ ਸਮਾਦ ਸਾਧ ਕਰ ਹਾਰੇ, ਕਿਉਂ ਨਾ ਦੇਖਣ ਪਾਏ। ਤੇ ਜਦ ਗੁਰਮਤ ਇਹ ਆਖੇ ਚੱਕਰ ਨਹੀਂ ਚੇਨ ਨਹੀਂ ਵਰਨ ਜਾਤ ਨਹੀਂ ਅਜੋਨੀ ਹੈ, ਤਾਂ ਫਿਰ ਵੀ ਸਾਡਾ ਮਨ ਕੋਈ ਪਰਮਾਤਮਾ ਦਾ ਰੂਪ ਬਣਾ ਹੀ ਲੈਂਦਾ, ਇਸ ਤਰ੍ਹਾਂ ਦਾ ਹੋਵੇਗਾ। ਕਾਰਨ ਰੂਪ ਪਕੜ ਦੇ ਚਾਹੁੰਦਾ, ਰੂਪ ਸਮਝ ਦੇ ਚਾਹੁੰਦਾ, ਆਕਾਰ ਪਕੜ ਦੇ ਚਾਹੁੰਦਾ। ਇਸਲਾਮ ਨੇ ਭਾਵੇਂ ਨਿਰਾਕਾਰ ਦਾ ਨਾਰਾ ਲਾਇਆ ਪਰ ਨਿਰਾਕਾਰ ਦਾ ਪੁਜਾਰੀ ਨਹੀਂ ਹੈ। ਸੰਘੇ ਅਸਵਤ ਨੂੰ ਬੋਸਾ ਦੇ ਕੇ ਆਉਂਦੇ ਨੇ, ਆਖਿਰ ਮੱਕੇ ਦਾ ਵੀ ਕੋਈ ਰੰਗ ਰੂਪ ਹੈ, ਤੇ ਸਿਰਫ ਲਹਿੰਦੀ ਦੀ ਤਰਫ ਹੀ ਸਜਦਾ ਕਰਨਾ ਇਹ ਵੀ ਰੂਪ ਦੀ ਪੂਜਾ ਹੈ। ਵਰਨਾ ਪਰਮਾਤਮਾ ਦੇ ਚਾਰੋਂ ਪਾਸੇ ਵਿਆਪਕ, ਹਰ ਦਿਸ਼ਾ ਵਿੱਚ ਮੌਜੂਦ। ਭਾਵ ਜਿਨ੍ਹਾਂ ਨੇ ਨਿਰਾਕਾਰ ਦੀ ਗੱਲ ਆਖੀ ਉਹਨਾਂ ਨੇ ਵੀ ਮੰਨ ਲਿਆ ਉਹ ਕਿਸੇ ਥਾਂ ਤੇ ਸੱਤਵੇਂ ਅਸਮਾਨ ਤੇ ਬੈਠਾ, ਆਪੇ ਹੀ ਆਕਾਰ ਹੋ ਗਿਆ, ਸੱਤਵੇਂ ਆਸਮਾਨ ਤੇ ਹੈ, ਇੱਥੇ ਤੇ ਹੈ ਹੀ ਕੋਈ ਨਹੀਂ। ਬੈਕੁੰਠ ਵਿੱਚ ਬੈਠਾ ਹੈ, ਇੱਥੇ ਤੇ ਹੈ ਹੀ ਕੋਈ ਨਹੀਂ। ਤਾਂ ਮੈਂ ਅਰਜ਼ ਕਰਾਂ, ਅੱਜ ਤੱਕ ਦੇ ਰਿਸ਼ੀ ਮੁਨੀਆਂ ਨੇ, ਭਗਤ ਜਨਾਂ ਨੇ, ਗੁਰੂ ਜਨਾਂ ਨੇ ਇਹ ਹੀ ਆਖਿਆ, ਸਮਝਾਉਣ ਨਾਲ ਨਿਰਾਕਾਰ ਦੀ ਗੱਲ ਸਮਝ 'ਚ ਨਹੀਂ ਆਏਗੀ, ਜਪਣ ਨਾਲ ਸਮਝ ਆਏਗੀ, ਪਹੁੰਚਣ ਨਾਲ ਸਮਝ ਆਏਗੀ। ਕੋਈ ਪਹੁੰਚੇਗਾ ਜੇ ਕੋ ਮਨ ਜਾਣੇ ਮਨ ਕੋ, ਮਨ ਵਿੱਚ ਗੱਲ ਵਸ ਗਈ ਹੈ, ਮਨ ਉੱਥੇ ਤੱਕ ਪਹੁੰਚ ਗਿਆ, ਜਾਣ ਲਵੇਗਾ, ਪਹੁੰਚ ਨਹੀਂ ਜਾਣੇਗਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥ ਨਾ ਜਾਈ। ਤੋ ਫਿਰ ਵੀ ਕੁਛ ਨਾ ਕੁਛ ਤੇ ਕਹੋ, ਤਸੱਲੀ ਹੋਵੇ। ਸਾਹਿਬਾਂ ਦੇ ਵਾਹ ਬਨਾਸਰੀ ਰਾਗ ਦੇ ਅੰਦਰ ਹੀ ਸੁਨ ਮੰਡਲ ਇੱਕ ਜੋਗੀ ਬੈਸੇ, ਸੁਨ ਮੰਡਲ ਸਾਹਿਬਾਂ ਦੇ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਸੁਨ ਮੰਡਲ ਇੱਕ ਜੋਗੀ ਬੈਸੇ, ਨਾਰ ਨਾ ਪੁਰਖ ਕਹੋ ਕਹੋ ਕੈਸੇ। ਸੁਭਾਵ ਕਿ ਗਗਨ ਮੇ ਥਾਲ ਸ਼ਬਦ ਹੈ, ਇਸ ਵਾਸਤੇ ਮੈਂ ਥੋੜੀ ਜਿਹੀ ਵਿਆਖਿਆ ਕਰ ਰਿਹਾ ਤੁਹਾਡੇ ਸਾਹਮਣੇ। ਮਹਾਰਾਜ ਕਹਿੰਦੇ ਸੁਨ ਸਮਾਦ ਅਵਸਥਾ ਦੇ ਜ਼ਰੇ ਜ਼ਰੇ ਨਾਲ ਜੁੜਿਆ ਹੋਇਆ ਇੱਕ ਜੋਗੀ ਦਿਖਾਈ ਦੇ ਰਿਹਾ। ਜੋਗੀ ਦਾ ਮਤਲਬ ਜੁੜਿਆ ਹੋਇਆ, ਜੋਗੀ ਦੇ ਅਖਰੀ ਅਰਥ ਨੇ ਜੁੜਿਆ ਹੋਇਆ, ਜੋਗ ਕਰਨਾ, ਜੋੜ ਕਰਨਾ, ਭਾਗ ਕਰਨਾ, ਤਕਸੀਮ ਕਰਨਾ। ਜੋ ਭਾਗ ਕਰੇ ਉਹਨੂੰ ਭੋਗੀ ਕਹਿੰਦੇ ਨੇ, ਜੋ ਜੋੜੇ ਉਹਨੂੰ ਜੋਗੀ ਕਹਿੰਦੇ ਨੇ। ਇਹ ਦੋ ਸ਼ਬਦ ਨੇ ਧਾਰਮਿਕ ਦੁਨੀਆਂ ਦੇ, ਜੋਗ ਭੋਗ। ਜੋ ਭਾਗ ਕਰਦਾ ਹੈ, ਤਕਸੀਮ ਕਰਦਾ ਹੈ, ਟੁਕੜੇ ਟੁਕੜੇ ਕਰਦਾ ਹੈ, ਵੱਖ ਵੱਖ ਕਰਦਾ ਹੈ, ਵੱਖ ਵੱਖ ਸਮਝਦਾ ਹੈ, ਭੋਗੀ। ਜੋ ਸਭ ਨੂੰ ਜੁੜਿਆ ਹੋਇਆ ਸਮਝਦਾ ਹੈ ਤੇ ਸਭ ਨਾਲ ਜੁੜ ਗਿਆ ਹੈ, ਜੋਗੀ। ਜੋ ਜੋੜੀ ਜਾਂਦਾ ਹੈ, ਜੋੜੀ ਜਾਂਦਾ ਹੈ ਔਰ ਸਭ ਨੂੰ ਜੁੜਿਆ ਹੋਇਆ ਸਮਝਦਾ ਹੈ, ਜੋਗੀ। ਜੋ ਤੋੜੀ ਜਾਂਦਾ ਹੈ, ਤੋੜੀ ਜਾਂਦਾ ਹੈ ਤੇ ਸਾਰਿਆਂ ਨੂੰ ਵੱਖ ਵੱਖ ਸਮਝਦਾ ਹੈ, ਭੋਗੀ। ਭਾਗ ਕਰੇ, ਭਾਗ ਮਤਲਬ ਤਕਸੀਮ ਕਰੇ, ਟੁਕੜੇ ਟੁਕੜੇ ਕਰੇ, ਵੰਡੇ। ਭੋਗੀ ਦੀ ਧਰਮ ਗ੍ਰੰਥਾਂ ਵਿੱਚ ਨਿੰਦਾ ਹੈ, ਯੋਗੀ ਦੀ ਉਪਮਾ ਹੈ। ਯੋਗੀ ਤੋਂ ਮੁਰਾਦ ਜੁੜਿਆ ਹੋਇਆ। ਇੱਥੇ ਸਤਿਗੁਰੂ ਦੇਵ ਜੀ ਮਹਾਰਾਜ ਇਹ ਯੋਗੀ ਸ਼ਬਦ ਪਰਮਾਤਮਾ ਵਾਸਤੇ ਵਰਤਦੇ ਨੇ। ਸੁਨ ਮੰਡਲ ਇੱਕ ਜੋਗੀ ਵੈਸੇ, ਸੁਨ ਸਮਾਦ ਅਵਸਥਾ ਵਿੱਚ ਜ਼ਰੇ ਜ਼ਰੇ ਨਾਲ ਜੁੜਿਆ ਹੋਇਆ ਜੋਗੀ ਇੱਕ ਬੈਠਾ ਹੈ, ਦਿਖਾਈ ਦੇ ਰਿਹਾ। ਮਹਾਰਾਜ ਜੋਗੀ ਕੈਸਾ ਹੈ? ਤੋ ਮਹਾਰਾਜ ਕਹਿੰਦੇ ਨਾਰ ਨਾ ਪੁਰਖ ਕਹੋ ਕਹੋ ਕੈਸੇ। ਸਿਲਸਿਲਾਵਾਰ ਜੋ ਬਾਣੀ ਪੜ੍ਹਦੇ ਨੇ ਉਹਨਾਂ ਦੇ ਸਾਹਮਣੇ ਪੰਕਤੀਆਂ ਆਈਆਂ ਹੋਣੀਆਂ। ਨਾਰ ਨਾ ਪੁਰਖ ਕਹੋ ਕਹੋ ਕੈਸੇ, ਉਹ ਨਾਰੀ ਤੇ ਪੁਰਸ਼ ਨਹੀਂ ਹੈ, ਇਸਤਰੀ ਤੇ ਪੁਰਸ਼ ਨਹੀਂ ਹੈ, ਉਹ ਨਰ ਤੇ ਨਾਰ ਨਹੀਂ ਹੈ, ਨਾ ਨਰ ਹੈ ਨਾ ਨਾਰ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਫਿਰ ਕੀ ਹੈ, ਫਿਰ ਵਾਸਤਵਿਕ ਉਹ ਕੀ ਹੈ? ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਤ ਸਚੇ ਸਰਨਾਈ। ਉਹ ਤੇ ਇੱਕ ਜੋਤ ਹੈ, ਪ੍ਰਕਾਸ਼ ਹੈ, ਇੱਕ ਅਨਾਹਦ ਨਾਦ ਹੈ, ਵਿਆਪਕ ਹੈ। ਤੋ ਹੁਣ ਕਿਸ ਤਰ੍ਹਾਂ ਪਕੜੀਏ? ਉਹ ਜੋਤ ਵੀ ਐਸੀ, ਬ੍ਰਹਮ ਅਗਨ ਵੀ ਐਸੀ ਜੋ ਪਕੜ ਦੇ ਨਹੀਂ ਆਉਂਦੀ, ਦੇਖਣ ਵਿੱਚ ਨਹੀਂ ਆਉਂਦੀ, ਤੇ ਅਨਾਹਦ ਨਾਦ ਵੀ ਐਸਾ ਜੋ ਇਹਨਾਂ ਕੰਨਾਂ ਨਾਲ ਸੁਣਨ ਵਿੱਚ ਨਹੀਂ ਆਉਂਦਾ। ਤੇ ਜਿਸ ਦਿਨ ਜਗਤ ਦੀਆਂ ਤਮਾਮ ਆਵਾਜ਼ਾਂ ਤੋਂ ਧਿਆਨ ਇੱਕ ਪਾਸੇ ਆਉਂਦਾ ਹੈ, ਤਾਂ ਬੰਦਾ ਉਸ ਸੁਣਨ ਦੀ ਆਵਾਜ਼ ਨੂੰ ਸੁਣਦਾ ਹੈ ਜਿਹਨੂੰ ਆਖਿਆ ਜਾਂਦਾ ਹੈ ਪਰਮਾਤਮਾ ਦੀ ਆਵਾਜ਼। ਤੇ ਇਸੇ ਸ਼ਬਦ ਦੇ ਸਤਿਗੁਰੂ ਉਸਦਾ ਜ਼ਿਕਰ ਵੀ ਕਰਨਗੇ, ਉਸ ਆਵਾਜ਼ ਦਾ। ਉਸ ਨੂੰ ਆਖਿਆ ਗਿਆ ਅਨਹਦ ਨਾਦ। ਸ਼ਬਦ ਵਾਜਨ, ਕਿਹੜੇ ਸ਼ਬਦ ਵੱਜਦੇ ਪਏ ਨੇ ਉੱਥੇ? ਅਨਹਤਾ ਸ਼ਬਦ ਵਾਜੰਤ ਬੇਰੀ, ਅਨਹਦ ਅਨਹਦ ਬਾਣੀ ਨਾਦ ਵਜਾਇਆ, ਵਾਜੇ ਅਨਹਦ ਧੂਰੇ। ਤੋ ਕਿਸ ਤਰ੍ਹਾਂ ਇਸ ਨੂੰ ਪਕੜੀਏ? ਤੇ ਸਭ ਸੁਣ ਦੇ। ਇਸ ਵਾਸਤੇ ਸਾਹਿਬ ਕਹਿੰਦੇ ਨੇ ਸੁਨ ਮੰਡਲ ਇੱਕ ਜੋਗੀ ਵੈਸੇ। ਸਭ ਕੁਛ ਸੁਣ ਦੇ ਚ ਆਉਂਦਾ ਹੈ, ਹਲਾ ਦੇ ਚੋਂ ਆਉਂਦਾ ਹੈ, ਆਕਾਸ਼ ਦੇ ਚੋਂ ਆਉਂਦਾ ਹੈ, ਤੇ ਸਭ ਕੁਛ ਉਸਦੇ ਚ ਸਮਾ ਜਾਂਦਾ। ਮਹਾਰਾਜ ਕਹਿੰਦੇ ਨੇ ਇਹ ਗਗਨ ਥਾਲ ਹੈ, ਸਭ ਕੁਛ ਉਸਦੇ ਵਿੱਚ ਹੈ, ਕੁਛ ਵੀ ਐਸਾ ਨਹੀਂ ਜੋ ਆਕਾਸ਼ ਤੋਂ ਬਾਹਰ ਹੈ। ਸੂਰਜ ਚੰਦ ਇਹ ਦੋ ਦੀਵੇ ਨੇ, ਅਨੇਕਾਂ ਤਾਰਕਾ ਮੰਡਲ ਸਿਆਰੇ ਇਹ ਉਸ ਥਾਲ ਵਿੱਚ ਪਏ ਚਮਕਦੇ ਛੋਟੇ ਛੋਟੇ ਮੋਤੀ ਨੇ। तारका मंडल जनक मोती जनक जानो ते मोती जानो ते तारियां दा मंडल सियारियां दा मंडल उस थाल विच पए होए मोती जानो धूप मलयान लो पवन चौरो करे सगल बनराए फुलंत ज्योति। मल्ले पर्वत कर्नाटक दे विच है, उस पहाड़ का ना है मल्ले पर्वत, थोड़ा जिहा बुलंद है, बहुत उच्चा नहीं है। इस पहाड़ के उत्ते चंदन के बूटे ने, अज भी ने। चंदन का बगीचा मैसूर दे विच है और इसे मल्ले पर्वत घाटी से। जिस दिन उस पहाड़ वालों हवा आती है मल्ले पर्वत की तरफों, उस दिन चारों पासे सुगंधी फैलती है, खुशबू फैलती है और सारिया का अंदाजा लग जाता है भी उस पहाड़ की तरफों हवा आ रही है जिथे चंदन के वृक्ष ने, चंदन के बूटे ने। कुछ थोड़े जिहा आसाम विच ने, ज्यादा हिंदुस्तान विच मैसूर विच ने। चंदन का एक नाम मलयागर भी पै गया इस वास्ते, क्योंकि उस पर्वत से आते ने, मल्ले पर्वत से होने करके चंदन का नाम एक पै मलयागर। उंज चंदन चंदन है, लेकिन चंदन नू मलयागर आख्या गया। मल्ले पर्वत पहाड़ का बूटा जिहदी सुगंधी है, खुशबू है। साहिब फरमान करते पैने धूप मलयान लो पवन चौरो करे। धूप की है? ये जिहड़ी सुगंधित हवा चल रही है मल्ले पर्वत से, स्पर्श करके खुशबूदार दरख्तों नू ये पवन जो सुगंधित होके विचर रही है, घूम रही है। साहिब कहिंदे इतनी वड्डी धूप जल रही है, निक्की जिहा धूप नाल किस तरह कम चलेगा? निक्की जिहा धूप नाल उसकी आरती करिए ते किवें करिए? ते चौर ये सगली पवन समूह धरती दे ब्रह्मंड दे ते पवन चौर कर रही है उस अकाल पुरख दे उत्ते। ते जितनी बनस्पति फुली हुई है ये मानो फुल ने, उस थाल दे पए हुए फुल ने। हे परिपूर्ण परमात्मा, इस ढंग दी तेरी आरती हो रही है, मैं किवें बयान करा? कैसी आरती होए, तेरी आरती किहो जिया दी हो रही है, मैं किवें बयान करा? जितना तू वड्डा है इतनी वड्डी तेरी आरती हो रही है, जितना तू महान है इतनी वड्डी ये तेरी आरती है। भव खंड ना तेरी आरती, हे भय नू नाश करन वाले भव खंडन। परमात्मा दे नेड़े जैसे जैसे कोई मनुख आउंदा है उसका भय नाश होंदा, डर नाश होंदा। इस वास्ते परमात्मा का एक ए नाम ही पै गया भव खंडन। तू ते भय दे टुकड़े टुकड़े कर देना, भगतां दे अंदर भय नहीं आउंदा। कहत कबीर राम गुण गाओ आप ना डरो ना अवर डराओ। भगत कबीर कहिंदे ना किसे तो मैं डरदा ते ना ही हुण किसे नू मैं डराना, भय नाश हो गया। परमात्मा दे गीत गांदियां गांदियां मेरा भय मिट गया। इस वास्ते उस अकाल पुरख नू आखिया गया भव खंडन, भय नू नाश करन वाले। गुरु तेग बहादुर साहिब जी महाराज ने ब्रह्म ज्ञानी दे लक्षण दसे ने, भय का हूं को देत ने, नै भय मानत आन, कौ नानक सुन रे मना, ज्ञानी ताहे बखान। कहिंदे ने किसे नू डरावेगा भी ओही जिहदे अंदर डर होवे, वरना वह डराएगा ही नहीं जिहदे अंदर डर नहीं है। जो किसे नू भयभीत करन दी कोशिश कर रहा है वो खुद भी भयभीत है, वरना किसे नू भयभीत करन दी लोड़ की है? और किसे नू डरावना तो डराण वाला मनुख नहीं हो सकता, पशु होवेगा, खुद डरिया होया है, डराउंदा पिया। इस तरह के मनुख के अंदर परिपूर्ण परमात्मा का कोई नाम नहीं होता, वो वाकई भयानक हो जाता है, डरावना जिया हो जाता है। बाबे फरीद ने उसका जिक्र किया, फरीदा तिन्ना मुख डरावने जिना विसारियो नाओ, इत्थे दुख घनेरिया अगे थौर ना ठाओ। बड़े डरावने ने, भयंकर चेहरे ने, भयंकर मुखड़े ने, ओ जिथे तेरे नाम का वासा नहीं, ਜਿੱਥੇ ਹੇ ਅਕਾਲ ਪੁਰਖ ਤੇਰੀ ਜੋਤ ਨਹੀਂ, ਤੇਰਾ ਸਿਮਰਨ ਨਹੀਂ, ਤੇਰੇ ਚਿੰਤਨ ਨਹੀਂ। ਖੈਰ ਗੱਲ ਲਮਕਾਈਏ ਨਾ, ਪਰਮਾਤਮਾ ਦਾ ਇੱਕ ਨਾਮ ਹੈ ਬਹੁ ਖੰਡਨ। ਭਗਤਾਂ ਦੇ ਅੰਦਰ ਭੈ ਨਹੀਂ ਆਉਂਦਾ, ਭੈ ਨਾਸ਼ ਹੋ ਜਾਂਦਾ। ਸਾਹਿਬ ਕਹਿੰਦੇ ਇਤਨਾ ਵੱਡਾ ਤੂੰ ਹੈ ਔਰ ਇਤਨੀ ਵੱਡੀ ਤੇਰੀ ਆਰਤੀ ਹੋ ਰਹੀ ਹੈ, ਔਰ ਇਸ ਆਰਤੀ ਦਾ ਮੈਂ ਕਿਸ ਤਰ੍ਹਾਂ ਜ਼ਿਕਰ ਕਰਾਂ, ਕੈਸੀ ਆਰਤੀ ਹੋਈ ਹੈ, ਆਰਤੀ ਕਿਸ ਤਰ੍ਹਾਂ ਦੀ ਹੋ ਰਹੀ ਹੈ, ਮੈਂ ਕਿਵੇਂ ਬਿਆਨ ਕਰਾਂ। ਬਹੁ ਖੰਡਨਾ ਤੇਰੀ ਆਰਤੀ, ਤੇਰੀ ਆਰਤੀ ਹੈ ਭੈ ਨੂੰ ਨਾਸ਼ ਕਰਨ ਵਾਲੇ, ਡਰ ਨੂੰ ਨਾਸ਼ ਕਰਨ ਵਾਲੇ ਪਰਿਪੂਰਨ ਪਰਮਾਤਮਾ, ਇਹ ਤੇਰੀ ਜਿਹੜੀ ਆਰਤੀ ਹੈ ਅਗੰਮੀ ਆਰਤੀ ਹੈ। ਆਰਤੀ ਦੇ ਸੰਖ ਵੱਜਦੇ ਨੇ, ਆਰਤੀ ਦੇ ਵਿੱਚ ਨਰਸਿੰਘੇ ਪੂਰੇ ਜਾਂਦੇ ਨੇ, ਆਰਤੀ ਦੇ ਵਿੱਚ ਘੜਿਆਲ ਵਜਾਏ ਜਾਂਦੇ ਨੇ, ਸ਼ਬਦ ਗਾਇਨ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਅਨਹਟਾ ਸ਼ਬਦ ਵਾਜੰਤ ਭੇਰੀ, ਭੇਰੀਆਂ ਘੜਿਆਲ ਪਨੀਰੀਆਂ ਸੰਖ, ਇਹ ਨਾਦ ਜੋ ਵੱਜ ਰਿਹਾ ਕਿਹੜਾ ਅਨਹਤ, ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਆਹਤ, ਅਤੇ ਜੋ ਆਪਣੇ ਆਪ ਹੈ ਉਹਨੂੰ ਕਹਿੰਦੇ ਨੇ ਅਨਾਹਤ। ਦੋ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਆਹਤ ਅਨਾਹਤ। ਅਨਾਹਤ ਸ਼ਬਦ ਉਹ ਜਿਹਨੂੰ ਪੈਦਾ ਹੋਣ ਲਈ ਦੂਸਰੇ ਤੀਸਰੇ ਦੀ ਲੋੜ ਨਹੀਂ ਔਰ ਜੋ ਵੱਜ ਹੀ ਰਿਹਾ। ਮਹਾਰਾਜ ਕਹਿੰਦੇ ਨੇ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ, ਉਹ ਨਾਦ ਹਰ ਘਟ ਘਟ ਦੇ ਜੋ ਹੈ ਵੱਜ ਰਿਹਾ। ਅਨਹਦ ਨਾਦ ਹਰ ਘਟ ਘਟ ਦੇ, ਘਟ ਘਟ ਵਾਜੇ ਨਾਦ। ਤੁਸੀਂ ਆਖੋਗੇ ਸੁਣਾਈ ਨਹੀਂ ਦਿੰਦਾ, ਧਿਆਨ ਬਾਹਰ ਹੈ। ਜਿਸ ਦਿਨ ਮਨੁੱਖ ਦਾ ਧਿਆਨ ਅੰਦਰ ਪ੍ਰਵੇਸ਼ ਕਰਦਾ ਹੈ ਉਸ ਦਿਨ ਬੰਦਾ ਅਨਹਦ ਬਾਣੀ ਸੁਣਦਾ, ਜਿਸ ਦਿਨ ਬੰਦੇ ਦਾ ਧਿਆਨ ਅੰਦਰ ਪ੍ਰਵੇਸ਼ ਕਰਦਾ ਹੈ ਉਸ ਦਿਨ ਸੁਨ ਮੰਡਲ ਵਿੱਚ ਪਰਮ ਜੋਤੀ ਦੇ ਦਰਸ਼ਨ ਕਰਦਾ। ਪਰ ਗੱਲ ਸਾਰੀ ਧਿਆਨ ਸਾਧਨਾ ਦੀ ਹੈ। ਮੈਂ ਅਰਜ਼ ਕਰਾਂ ਧਰਮ ਖੜਾ ਹੈ ਧਿਆਨ ਸਾਧਨਾ ਦਾ, ਧਿਆਨ ਤੋਂ ਬਿਨਾਂ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਇਹ ਸਾਰੀਆਂ ਵੱਜ ਰਹੀਆਂ ਨੇ, ਪਹਿਰੀਆਂ ਭਾਵ ਨਰਸਿੰਘੇ ਸੰਖ ਗੰਢੀਆਂ ਇਤਿਆਦਿਕ, ਇਹ ਵੱਜ ਰਹੀਆਂ ਨੇ ਕਿਹੜੀਆਂ, ਜੋ ਅਨਹਦ ਬਾਣੀ ਹੈ। ਇੱਕ ਰਸ ਜੋ ਸ਼ਬਦ ਚੱਲ ਰਿਹਾ ਸਾਰਿਆਂ ਦੇ ਅੰਦਰ, ਘੱਟ ਘੱਟ ਵਾਜੇ ਨਾਦ। ਜਦ ਵੀ ਕਿਸੇ ਪਹੁੰਚੇ ਹੋਏ ਮਹਾਂਪੁਰਸ਼ ਤੋਂ ਪੁੱਛਿਆ ਗਿਆ ਤੂੰ ਰੱਬ ਦੇ ਚਲੀਨ ਹੋ ਗਿਆ, ਰੱਬ ਦੀ ਤੂੰ ਝਲਕ ਵੇਖੀ, ਕੀ ਵੇਖਿਆ, ਤੂੰ ਕਹਿੰਦਾ ਮੈਂ ਰੱਬ ਨੂੰ ਸੁਣਿਆ ਤੇ ਰੱਬ ਨੂੰ ਵੇਖਿਆ। ਗੱਲ ਇਸ ਤਰ੍ਹਾਂ ਕੀਤੀ ਹੈ ਭਗਤਾਂ ਨੇ, ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਅਵਰ ਨ ਦੇਖਾ। ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਤੇ ਸੁਣਿਆ ਵੀ ਹੈ, ਕੀ ਸੁਣਿਆ, ਅਨਹਦ ਬਾਣੀ ਨਾਦ ਵਜਾਇਆ। ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ, ਅਨਹਦ ਬਾਣੀ ਵੱਜ ਪਈ। ਅਨਹਦ ਬਾਣੀ ਪਰਮਾਤਮਾ ਦੀ ਆਵਾਜ਼ ਹੈ ਤੇ ਪਰਮ ਪ੍ਰਕਾਸ਼ ਪਰਮਾਤਮਾ ਦਾ ਸਰੂਪ ਹੈ, ਉਹਨੂੰ ਸੁਣ ਲਿਆ, ਉਹਨੂੰ ਵੇਖ ਲਿਆ। ਜਿਹੜੇ ਕਹਿੰਦੇ ਨਾ ਸ਼੍ਰੀ ਕ੍ਰਿਸ਼ਨ ਦੇ ਦਰਸ਼ਨ ਕਰ ਲਏ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰ ਲਏ ਨੇ, ਦਰਅਸਲ ਜਿਹੜੇ ਸੰਸਕਾਰ ਮਨੁੱਖ ਨੇ ਚਿੱਤਰ ਦੇ ਮੂਰਤੀ ਦੇ ਅੰਦਰ ਇਕੱਠੇ ਕੀਤੇ ਹੁੰਦੇ ਨੇ ਉਹ ਬਹੁਤੇ ਭਾਵੁਕਤਾ ਵਿੱਚ ਬਾਹਰ ਪ੍ਰਗਟ ਹੋ ਜਾਂਦੇ ਅਤੇ ਮਨੁੱਖ ਉਸ ਢੰਗ ਨਾਲ ਵੇਖ ਲੈਂਦਾ। ਜਿਤਨੇ ਚਿਰ ਤੱਕ ਅਨਹਦ ਧੁਨ ਨਹੀਂ ਸੁਣਾਈ ਦਿੰਦੀ ਪਈ, ਕਿਵੇਂ ਕਰਨੀ, ਅਜੇ ਗੁਰੂ ਅਤੇ ਪਰਮਾਤਮਾ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਅਤੇ ਜਿਤਨੇ ਚਿਰ ਤੱਕ ਪਰਮ ਚਾਨਣਾ ਨਹੀਂ ਦਿਖਾਈ ਦਿੰਦਾ, ਜਿਹਨੂੰ ਬ੍ਰਹਮ ਅਗਨ ਆਖਿਆ, ਉਤਨੇ ਚਿਰ ਤੱਕ ਪਰਮਾਤਮਾ ਦਾ ਸਰੂਪ ਨਹੀਂ ਦਿਖਾਈ ਦਿੰਦਾ, ਵਾਸਤਵਿਕ ਸਰੂਪ ਨਹੀਂ ਦਿਖਾਈ ਦਿੱਤਾ। ਤੋ ਸਾਹਿਬ ਕਹਿੰਦੇ ਨੇ ਇਹ ਅਨਹਦ ਬਾਣੀ ਜਿਹੜੀ ਹੈ, ਇਹ ਅਨਹਦ ਸ਼ਬਦ ਜਿਹੜਾ ਹੈ, ਇਹ ਭੇਰੀਆਂ ਵੱਜ ਰਹੀਆਂ ਨੇ, ਇਹ ਸ਼ਹਿਨਾਈਆਂ ਵੱਜ ਰਹੀਆਂ ਨੇ, ਇਹ ਨਰਸਿੰਘੇ ਪੂਰੇ ਜਾ ਰਹੇ ਨੇ, ਇਹ ਸੰਖ ਵੱਜ ਰਹੇ ਨੇ, ਇਹ ਘੰਟੀਆਂ ਵੱਜ ਰਹੀਆਂ ਨੇ, ਇਸ ਗੰਗ ਦੀ ਇਹ ਧੁਨ ਹੇ ਪ੍ਰਭੂ ਤੇਰੇ ਦਰ ਤੇ ਛਿੜੀ ਹੋਈ ਹੈ। ਕਿਸੇ ਨੇ ਇਸ ਧੁਨ ਨੂੰ ਸੁਣਿਆ ਸੀ, ਕਿਸੇ ਨੇ ਇਸ ਜੋਤ ਨੂੰ ਵੇਖਿਆ ਸੀ, ਤੇ ਹੁਣ ਆਮ ਜਗਤ ਨੂੰ ਉਸ ਪਾਸੇ ਤੋਰਨਾ ਸੀ। ਮੰਦਰ ਵਿੱਚ ਦੀਵਾ ਜਗਾਇਆ ਗਿਆ, ਇੱਕ ਘੰਟਾ ਟੰਗ ਦਿੱਤਾ ਗਿਆ, ਤੇ ਕੋਈ ਮੰਦਰ ਵਿੱਚ ਪ੍ਰਵੇਸ਼ ਕਰੇ ਤੇ ਘੰਟਾ ਵਜਾਉਣਾ ਬੜਾ ਲਾਜ਼ਮੀ। ਆਮ ਬੰਦੇ ਨੂੰ ਸਮਝਾਉਣਾ ਸੀ। ਇਹ ਸੰਕੇਤ ਸਨ, ਇਸ਼ਾਰੇ ਸਨ ਕਿ ਉਹਦੇ ਘਰ ਦੇ ਵਿੱਚ ਘੜਿਆਲ ਵੱਜ ਰਿਹਾ, ਨਾਦ ਵੱਜ ਰਿਹਾ, ਉਹਦੇ ਘਰ ਦੇ ਵਿੱਚ ਜੋਤ ਜਲ ਰਹੀ। ਸਮਝਾਉਣਾ ਇਹ ਸੀ ਪਰਮਾਤਮਾ ਦਾ ਮੰਦਰ ਕੀ ਹੈ, ਇੱਕ ਜੋਤ ਹੈ, ਇੱਕ ਆਵਾਜ਼ ਹੈ। ਪਰ ਜੇ ਸਿਰਫ ਇਤਨਾ ਹੀ ਕਹਿ ਦਿੱਤਾ ਜਾਂਦਾ, ਇੱਕ ਅਨਹਦ ਬਾਣੀ ਹੈ, ਇੱਕ ਪਰਮ ਪ੍ਰਕਾਸ਼ ਹੈ, ਅਤੇ ਉਹਦਾ ਕੋਈ ਆਕਾਰ ਬਣਾ ਕੇ, ਕੋਈ ਚਿੱਤਰ ਬਣਾ ਕੇ ਨਾ ਦਿਖਾਇਆ ਜਾਂਦਾ, ਅਤੇ ਆਮ ਬੰਦਿਆਂ ਨੂੰ ਤੋਰਨਾ ਬੜੀ ਔਖੀ ਗੱਲ ਸੀ। ਸੈਂਟਰਲ ਸਿੱਖ ਮਿਊਜ਼ੀਅਮ ਜਿਹੜਾ ਬਣਿਆ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ, ਬਹੁਤੇ ਉਹਨਾਂ ਤਸਵੀਰਾਂ ਨੂੰ ਵੇਖ ਵੇਖ ਕੇ ਪ੍ਰਭਾਵਿਤ ਹੋਏ, ਕਈਆਂ ਨੇ ਕੇਸ ਰੱਖ ਲਏ ਵੀ ਕੇਸਾਂ ਦੀ ਖਾਤਰ ਕਈਆਂ ਦੇ ਇੰਜ ਤਸੀਹੇ ਸਾਰਨੇ ਪਏ ਨੇ, ਕੇਸ ਨਹੀਂ ਕੁਰਬਾਨ ਕੀਤੇ, ਜ਼ਿੰਦਗੀ ਕੁਰਬਾਨ ਕਰ ਦਿੱਤੀ, ਜੀਵਨ ਕੁਰਬਾਨ ਕਰ ਦਿੱਤਾ। ਤੋ ਉਸ ਮਿਊਜ਼ੀਅਮ ਦੇ ਇਸ ਤਰ੍ਹਾਂ ਦੇ ਚਿੱਤਰ ਵੇਖ ਕੇ ਕਈ ਪ੍ਰਭਾਵਿਤ ਹੋਏ, ਬੇਸ਼ੁਮਾਰ ਪ੍ਰਭਾਵਿਤ ਹੋਏ। ਮੋਟੇ ਮਨ ਦੇ ਉੱਤੇ ਇਸਦਾ ਬਹੁਤ ਵੱਡਾ ਪ੍ਰਭਾਵ ਪੈਂਦਾ, ਸੂਖਸ਼ਮ ਮਨ ਦੇ ਉੱਤੇ ਇਸਦਾ ਬਹੁਤ ਵੱਡਾ ਅਸਰ ਪੈਂਦਾ। ਛੋਟੇ ਜਿਹਿਆਂ ਬੱਚੇ ਨੂੰ ਅੱਜ ਵੀ ਪੜ੍ਹਾਉਣਾ ਹੋਵੇ ਬਾਲ ਉਪਦੇਸ਼, ਤਾਂ ਤਸਵੀਰਾਂ ਦੇ ਰਾਹੀਂ ਮੈਂ ਦੇਖਿਆ ਅੱਖਰ ਪੜ੍ਹਾਏ ਜਾਂਦੇ ਨੇ, ਕੱਕਾ ਕਲਮ, ਛੱਛਾ ਛਤਰੀ, ਚੱਚਾ ਚਾਕੂ, ਬਾਲ ਉਪਦੇਸ਼ 'ਤੇ ਲਿਖਿਆ ਹੁੰਦਾ। ਮੈਂ ਤਾਂ ਵੇਖ ਕੇ ਹੈਰਾਨ ਹੋ ਜਾਂਦਾ ਵੀ ਬੱਚੇ ਨੂੰ ਪੜ੍ਹਾਉਣੇ 'ਤੇ ਅੱਖਰ ਨੇ ਨਾ, ਤਸਵੀਰਾਂ ਨਾਲ ਕਿਉਂ ਬਣਾਈਆਂ ਗਈਆਂ। ਬੱਚਾ ਜੈਸੇ ਛਤਰੀ ਨੂੰ ਵੇਖਦਾ ਹੈ ਅਤੇ ਉਹਨੂੰ ਇੱਕਦਮ ਬੋਧ ਹੋ ਜਾਂਦਾ ਵੀ ਇਹ ਅੱਖਰ ਛੱਛਾ ਹੋਵੇਗਾ, ਜੈਸੇ ਉਹ ਕਲਮ ਨੂੰ ਵੇਖਦਾ ਉਹਨੂੰ ਬੋਧ ਹੋ ਜਾਂਦਾ ਵੀ ਇਹ ਅੱਖਰ ਕੱਕਾ ਹੋਵੇਗਾ, ਜੈਸੇ ਚਾਕੂ ਨੂੰ ਵੇਖਦਾ ਇੱਕਦਮ ਉਸਨੂੰ ਬੋਧ ਹੋ ਜਾਂਦਾ ਵੀ ਇਹ ਅੱਖਰ ਚੱਚਾ ਹੋਵੇਗਾ। ਤਸਵੀਰਾਂ ਇਸ ਵਾਸਤੇ ਨਾਲ ਬਣਾਈਆਂ ਗਈਆਂ ਨੇ, ਇਹਨੂੰ ਅੱਖਰ ਕੰਠ ਹੋ ਜਾਣ, ਇਹਨੂੰ ਅੱਖਰ ਯਾਦ ਹੋ ਜਾਣ, ਅੱਖਰ ਇਹਦੇ ਦਿਲ ਦਿਮਾਗ ਵਿੱਚ ਵਸ ਜਾਣ। ਅਤੇ ਜਿਸ ਦਿਨ ਇਸਨੂੰ ਅੱਖਰਾਂ ਦਾ ਪੂਰਨ ਬੋਧ ਹੋ ਜਾਂਦਾ, ਫਿਰ ਤਾਂ ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਫਿਰ ਚੱਚਾ ਚਾਕੂ ਆਖਣ ਦੀ ਲੋੜ ਨਹੀਂ, ਫਿਰ ਕੱਕਾ ਕਲਮ ਆਖਣ ਦੀ ਲੋੜ ਨਹੀਂ, ਫਿਰ ਛੱਛਾ ਛਤਰੀ ਆਖਣਾ ਉਹਨੂੰ ਬੇਹੂਦਾ ਪ੍ਰਤੀਤ ਹੁੰਦਾ ਵੀ ਹੁਣ ਇਹਨਾਂ ਤਸਵੀਰਾਂ ਦੀ ਮੈਨੂੰ ਲੋੜ ਨਹੀਂ। ਲੇਕਿਨ ਇੱਕ ਬੱਚੇ ਨੂੰ ਲੋੜ ਹੈ। ਇੱਕ ਬੁੱਢਾ ਬੰਦਾ, ਇੱਕ ਜਵਾਨ ਬੰਦਾ ਧਰਮ ਦੀ ਗੱਲ ਅੱਜ ਵੀ ਅਗਰ ਉਹ ਤਸਵੀਰਾਂ ਤੋਂ ਹੀ ਸਮਝਣ ਦੀ ਕੋਸ਼ਿਸ਼ ਕਰੇ ਤਾਂ ਧਾਰਮਿਕ ਤੌਰ 'ਤੇ ਬੱਚਾ ਜ਼ਰੂਰ ਹੈ, ਧਾਰਮਿਕ ਤੌਰ 'ਤੇ ਬੰਦਾ ਬਜ਼ੁਰਗ ਨਹੀਂ ਆਉਂਦਾ, ਸਰੀਰ ਕਰਕੇ ਕੋਈ ਬਜ਼ੁਰਗ ਹੋ ਜਾਂਦੇ ਨੇ, ਸਮਾਜਿਕ ਤੌਰ 'ਤੇ ਕਈ ਬਜ਼ੁਰਗ ਹੋ ਜਾਂਦੇ ਨੇ, ਆਰਥਿਕ ਤੌਰ 'ਤੇ ਕਈ ਬਜ਼ੁਰਗ ਹੋ ਜਾਂਦੇ ਨੇ, ਧਾਰਮਿਕ ਤੌਰ 'ਤੇ ਲੋਕ ਬੱਚੇ ਦੇ ਬੱਚੇ ਰਹਿੰਦੇ ਨੇ। ਉਹਨਾਂ ਦੀ ਗੱਲਾਂ ਹੀ ਧਰਮ ਦੀ ਦੁਨੀਆਂ ਦੀ ਸੁਣ ਲਓ, ਬੱਚਿਆਂ ਵਾਲੀਆਂ ਧਾਰਮਿਕ ਮੰਦਰਾਂ ਵਿੱਚ ਉਹਨਾਂ ਦਾ ਆਉਣਾ ਅਤੇ ਜਾਣਾ ਹੀ ਵੇਖ ਲਓ, ਬੱਚਿਆਂ ਵਾਲੀ ਗੱਲ। ਬੱਚੇ ਕੀ ਕਰਦੇ ਨੇ? ਮਨੋਰੰਜਨ। ਬੱਚੇ ਕੀ ਕਰਦੇ ਨੇ? ਖੇਡਦੇ ਨੇ। ਬੱਚੇ ਕੀ ਕਰਦੇ ਨੇ? ਸਮਾਂ ਪਾਸ ਕਰਦੇ ਨੇ। ਬਹੁਤੀ ਦੁਨੀਆ ਧਰਮ ਮੰਦਰਾਂ 'ਚ ਸਮਾਂ ਪਾਸ ਕਰਦੀ ਹੈ, ਮਨੋਰੰਜਨ, ਵਕਤ ਪਾਸ ਕਰਨਾ। ਇਹਨੂੰ ਕਹਿੰਦੇ ਨੇ ਬਾਲ ਬੁੱਧ। ਧਾਰਮਿਕ ਤੌਰ 'ਤੇ ਬੰਦਾ ਬਜ਼ੁਰਗ ਨਹੀਂ ਹੈ, ਧਾਰਮਿਕ ਤੌਰ 'ਤੇ ਮਨੁੱਖ ਬੱਚੇ ਦਾ ਬੱਚਾ ਹੀ ਹੈ। ਇਸ ਵਾਸਤੇ ਅੱਜ ਵੀ ਲੋੜ ਪੈ ਗਈ ਕਿ ਬੰਦੇ ਨੂੰ ਰੱਬ ਨਾਲ ਜੋੜਨਾ ਹੈ ਤਾਂ ਮੂਰਤੀਆਂ ਦੀ ਲੋੜ ਪੈ ਗਈ, ਤਸਵੀਰਾਂ ਦੀ ਲੋੜ ਪੈ ਗਈ, ਆਕਾਰ ਦੀ ਲੋੜ ਪੈ ਗਈ, ਸਾਹਮਣੇ ਕੁਝ ਦਿਖਾਉਣ ਦੀ ਲੋੜ ਪੈ ਗਈ। ਹਿੰਦੂ ਧਰਮ 'ਤੇ ਸਾਰੇ ਦਾ ਸਾਰਾ ਇਸੇ 'ਤੇ ਖੜਾ ਹੈ। ਭਾਵੇਂ ਇਸਲਾਮ ਆ ਕੇ ਅਸੀਂ ਨਿਰਾਕਾਰ ਦੀ ਪੂਜਾ ਕਰਦੇ ਹਾਂ, ਕਤਈ ਨਹੀਂ। ਸੰਘੇ ਅਸਵਤ ਪਿਆ ਜਿਹਨੂੰ ਬੋਸਾ ਦੇ ਕੇ ਆਉਂਦੇ ਨੇ ਸਾਰੇ। ਆਕਾਰ ਹੈ, ਵਜੂਦ ਹੈ, ਕਬਰਾਂ ਦੀ ਪੂਜਾ ਤੋਂ ਨਹੀਂ ਬਚ ਸਕੇ, ਮਜ਼ਾਰਾਂ ਦੀ ਪੂਜਾ ਤੋਂ ਨਹੀਂ ਬਚ ਸਕੇ, ਮਕਬਰਿਆਂ ਦੀ ਪੂਜਾ ਤੋਂ ਨਹੀਂ ਬਚ ਸਕੇ। ਆਖਿਰ ਆਕਾਰ ਕੁਝ ਚਾਹੀਦਾ ਸੀ, ਰੱਬ ਨਾਲ ਜੁੜਨ ਵਾਸਤੇ ਕੋਈ ਆਕਾਰ ਚਾਹੀਦਾ ਉਸ ਨਿਰਗੁਣ ਨਾਲ। ਅਜੇ ਇਹ ਧਾਰਮਿਕ ਤੌਰ 'ਤੇ ਬਚਪਨਾ ਕਾਇਮ ਹੈ, ਇੰਨੀ ਮਿਹਨਤ ਕਰਦੇ। ਅਤੇ ਮੈਂ ਇਹ ਨਹੀਂ ਕਹਿੰਦਾ ਕਿ ਗੱਲ ਗਲਤ ਹੈ, ਚੱਚਾ ਚਾਕੂ ਵੀ ਠੀਕ ਹੈ, ਬੱਚੇ ਨੂੰ ਅੱਖਰ 'ਤੇ ਕੰਠ ਕਰਾਉਣਾ ਹੈ ਨਾ, ਤਰੀਕਾ ਹੈ, ਇੱਕ ਤੌਰ ਤਰੀਕਾ ਸੀ, ਇਹ ਅਪਣਾਇਆ ਗਿਆ, ਧਾਰਮਿਕ ਦੁਨੀਆਂ ਵਿੱਚ ਵੀ ਬਾਕਾਇਦਾ ਤੌਰ 'ਤੇ ਅਪਣਾਇਆ ਗਿਆ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਦਾ ਅਗੰਮੀ ਸਰੂਪ ਜੋ ਬਿਆਨ ਕਰਦੇ ਨੇ ਵੀ ਉਹ ਅਨਹਦ ਨਾਦ ਹੈ, ਪਰਮ ਪ੍ਰਕਾਸ਼ ਹੈ। ਜਿਸ ਦਿਨ ਤੂੰ ਸੁਣ ਹੋਵੇਗਾ ਉਸ ਦਿਨ ਪਤਾ ਚੱਲੇਗਾ। ਸੁਣ ਸੁਣ ਤੋਂ ਮੁਰਾਦ ਕੀ? ਦਿਲ ਦਿਮਾਗ ਕੰਮ ਨਾ ਕਰੇ, ਮ੍ਰਿਤੂ ਹੋ ਜਾਏ, ਚੱਲਦੇ ਹੋਏ ਸਵਾਸ ਰੁਕ ਜਾਣ, ਸੁਣ ਹੋ ਜਾਈਏ, ਨਹੀਂ। ਕਹਿੰਦੇ ਨੇ ਬੁੱਧੀ ਸ਼ੁੱਧ ਹੁੰਦੀ ਹੈ ਨਿਰਵਿਚਾਰ ਨਾਲ, ਅਤੇ ਹਿਰਦਾ ਸ਼ੁੱਧ ਹੁੰਦਾ ਹੈ ਨਿਸ਼ਕਾਮਨਾ ਨਾਲ। ਹਿਰਦੇ 'ਚ ਜਿਸ ਦਿਨ ਕਾਮਨਾ ਨਿਕਲ ਗਈ, ਹਿਰਦਾ ਸ਼ੁੱਧ ਹੋ ਜਾਂਦਾ, ਅਤੇ ਬੁੱਧੀ 'ਚ ਜਿਸ ਦਿਨ ਵਿਚਾਰ ਨਿਕਲ ਗਏ, ਇੱਕ ਪਾਸੇ ਬੰਦੇ ਨੇ ਰੱਖ ਦਿੱਤੇ ਨਿਰਵਿਚਾਰ, اس طرح دی سن حالت دے پربھو دی جھلک ملدی ہے، بندہ اناہد نات سنن لگ پیندا ہے، پرم پرکاش ویکھن لگ پیندا ہے۔ اگر کوئی پرم پرکاش ویکھ رہا ہے، جیسے کہ ستگر کہندے نے، میں پیکھے اوری اونچا موہن سب تے اونچا، اسی ویکھ رہے ہیں، ویکھ کے کہہ رہے ہیں، دوئے دوئے لوچن پیکھا ہوں ہر بن آو نہ دیکھا، میں ویکھ رہا ہوں۔ تو کما کرنی، اگر ویکھن والا صرف ایک کوٹھڑی چ بیٹھا ہے تو وہی تسیما ہو گئی، کچھ بھی نہیں ہوتے۔ جد کدھر بھگت آخن دیکھا تو پھر اس تو یہ نہ بھلیکھا کھا جانا کہ واقعی ان اکھا نال ویکھا۔ گرو نانک نے پھر گل کھول دیتی ہے، نانک سے اکھنیاں بےن جنی دسندو ماں پیری۔ اگر ان ہی اکھا نال دکھائی دیتا ہے تو پھر اندھا بندہ تو بھگت بن ہی نہیں سکتا، سوال ہی نہیں پیدا ہوتا کیوں بنے گا بچارا۔ لیکن اندھے بندے بھگت بنے نے، اور گرو گرنتھ صاحب جی مہاراج دیش ایک بھگت بیٹھا ہے، بھگت سورداس، جی اکھا نہیں سن۔ سارنگ راگ دے چ اس دا شبد ہے، اس دی بانی ہے، پاویں ایک پنکتی ہے، چھاہٹ من ہر بے مکھن کو سنگ۔ یہ بھگت نیتر ہین سی، اور اس دا بہت وڈا گرنتھ ہے سور ساگر۔ یہ گرو ارجن دیو جی مہاراج دی پرسنتا دا پاتر بنیا۔ صاحب گرو ارجن دیو جی مہاراج نے اس نو گلوکڑی چ لے لیا سی، اتنا پیارا تو بھگت اکھا نہیں سن۔ اگر واقعی ان ہی اکھا نال ویکھنا ہے تو پھر اندھے تے بھگت بن ہی نہیں سکتے۔ نیترہین منکھ واسطے دے دروازے بند ہو گئے؟ نہیں، نیترہین منکھاں نے بھی رب نو ویکھیا، نیترہین منکھ بھی رب نال جڑے نے، انہاں نے بھی پرم آنند جو ہے مانے ہیں، اور انت بھگت اس طرح دے ہوئے نے جڑے نیترہین سن، اکھا نہیں سن لیکن بھگت بن گئے، برہم گیانی بن گئے، پورن درشت انہاں نو مل گئی۔ نانک سے اکھیاں بےن جنی دسندو ماں پیری۔ وہ اکھ کی ہے؟ جس دن بدھی نروچار ہو جاتی ہے تے جس دن ہردا نشکام ہو جاتا ہے، ہردے چ کوئی کامنا نہیں رہی، ہردا شدھ ہو گیا، بدھی چ کوئی وچار نہیں رہے، بانی پڑھدے ہو یا کوئی ہور وچار چل رہے ہیں، اجے بدھی شدھ نہیں ہے۔ کیرتن سندے آیا، واہگرو واہگرو جپدے آیا، ہردے چ کوئی کامنا چل رہی ہے، ہردا شدھ نہیں۔ کامنا کوئی بھی ہوے گی ہردے نو میلا کرے گی، وچار کوئی بھی آن گے بدھی نو کھنڈا کے رکھن گے، من نو کھنڈا کے رکھن گے، جڑن والی گل نہیں ہوے گی۔ تو بدھی شدھ ہوندی ہے نروچار دے نال، ہردا شدھ ہوندا ہے نشکامنا دے نال۔ جس دن ہردے چ کوئی کامنا نہیں رہ جاندی تے بدھی دے چ کوئی وچار نہیں رہ جاندا، بندہ جھلک ویکھ لیندا ہے تے بندہ ایک ناد سن لیندا ہے جنوں انہد ناد کہیا ہے۔ صاحب اس آرتی دے اس انہد شبد واجنت بھیریاں دا ذکر پہ کر دیں، انہتا شبد واجنت بھیری، اے اکال پرکھ، اے سموہ گگن تے ایک تھال ہے، سورج چند تارے، اے دیوے نے، تھال دے چ پئے ہوئے موتی نے، سمچی بنسپتی اے پھول نے، تے سگندت چل رہی ہواواں اے دھوپ نے۔ اے اکال پورک انہد شبد جیڑا ہے، اے تیرے در تے سنگھ پہ وجدا، تیریاں پہ وجدیاں نے، نرسنگے پہ وجدے ہیں، انہد بانی ناد وجایا۔ تو پراچین انہد بانی ناد وجایا، تو پراچین رشی منیا نے ہوں بندے نو سمجھانا سی اس دے در تے کی ہے، تو مندر بنا کے ایک گھنٹا ٹنگ دیتا، ایک دیوا جلا دیتا۔ مندر دے دیوا جلانا بڑا لازمی، دیوا جلانا پن سمجھا گیا سی تاکہ جوت جلدی رہے، لوگوں نو پتہ چلے کہ پرماتما تک جد کوئی پہنچتا ہے تو پرماتما کی دکھائی دیندا، ایک جوت، ایک پرکاش۔ تے پرماتما تک کوئی جد پہنچتا ہے تے او دے در دے اتے انو جو کچھ سنائی دیندا ہے پہلے پہلے، او انہد ناد ہے، گھنٹا بوئے تے رکھیا جاندا ہے، جوت اندر جلدی پئی۔ ہندو دھرم دا اے پرتیک جسنو سامنے رکھ کے ستگرو نے اے آرتی اچارن کیتی ہے جگن ناتھ پوری دے۔ جنہیں اس طرح دے اتہاسک مندر نے سناتن مت دے، اتھے جوت جلدی رہندی تے بوئے دے تے گھنٹا ہوندا ہے، جڑا اندر پرویش کرے ਉਹਨੂੰ ਘੰਟਾ ਪਹਿਲੇ ਵਜਾਉਣਾ ਪੈਂਦਾ, ਘੰਟਾ ਵਜਾ ਕੇ ਅੰਦਰ ਪ੍ਰਵੇਸ਼ ਕਰੇ, ਦੀਵੇ ਵਿੱਚ ਘਿਓ ਪਾਵੇ, ਜੋਤ ਜਲਦੀ ਰਹੇ ਇੱਕ ਪੁੰਨ। ਇਸ਼ਾਰੇ ਪੁਰਾਣੇ ਰਿਸ਼ੀ ਮੁਨੀਆਂ ਨੇ ਇਹ ਕੀਤੇ ਕਿ ਸ਼ਬਦ ਦੀ ਧੁਨ ਤੋਂ ਬਿਨਾਂ, ਜਪ ਤੋਂ ਬਿਨਾਂ ਤੂੰ ਮੰਦਰ ਵਿੱਚ ਪ੍ਰਵੇਸ਼ ਨਹੀਂ ਕਰ ਸਕੇਗਾ। ਆਵਾਜ਼ ਚਾਹੀਦੀ ਹੈ, ਘੰਟਾ ਵਜਾਏ ਬਿਨਾਂ ਅੰਦਰ ਜਾਣਾ ਅਪਸ਼ਗਨ, ਨਾਦ ਤੇ ਵਜਾ, ਘੰਟਾ ਤੇ ਵਜਾ। ਹਿੰਦੂ ਧਰਮ ਵਿੱਚ ਕਿਸੇ ਵੀ ਮੰਦਰ ਵਿੱਚ ਪ੍ਰਵੇਸ਼ ਕਰਨਾ ਪਹਿਲੇ ਘੰਟਾ ਵਜਾਉਣਾ ਪੈਂਦਾ, ਘੜਿਆਲ ਟੰਗੇ ਪੈਣੇ। ਇਸ਼ਾਰਾ ਸਮਝਾਇਆ ਗਿਆ ਕਿ ਉਹਦੇ ਮੰਦਰ ਵਿੱਚ ਪ੍ਰਵੇਸ਼ ਬਿਨਾਂ ਨਾਦ ਤੋਂ ਨਹੀਂ ਮਿਲ ਸਕਦਾ, ਬਿਨਾਂ ਆਵਾਜ਼ ਤੋਂ ਨਹੀਂ ਮਿਲ ਸਕਦਾ, ਬਿਨਾਂ ਸ਼ਬਦ ਤੋਂ ਨਹੀਂ ਮਿਲ ਸਕਦਾ। ਸ਼ਬਦ ਦੀ ਗੁੰਜਾਰਿਸ਼ ਚਾਹੀਦੀ ਹੈ, ਦੋਨ ਅਲਾਪ। ਘੰਟਾ ਇਸ ਢੰਗ ਦਾ ਵਜਾਇਆ ਜਾਂਦਾ ਹੈ ਕਿ ਕਾਫੀ ਸਮੇਂ ਤੱਕ ਉਸਦੀ ਗੁੰਜਾਰ ਰਹਿੰਦੀ ਹੈ, ਬੰਦਾ ਅੰਦਰ ਵੀ ਪ੍ਰਵੇਸ਼ ਕਰ ਜਾਂਦਾ, ਗੁੰਜਾਰ ਗੂੰਜਦੀ ਰਹਿੰਦੀ ਹੈ, ਗੁੰਬਦ ਬਣਿਆ ਹੋ ਜਾਂਦਾ। ਸੰਕੇਤ ਇਸ਼ਾਰਾ ਕਿ ਉਸ ਪ੍ਰਭੂ ਦੇ ਮੰਦਰ ਦੇ ਅੰਦਰ ਅਨਾਹਤ ਧੁਨੀ ਵੱਜਦੀ ਪਈ ਹੈ, ਚੱਲ ਰਹੀ ਹੈ, ਔਰ ਜਲਿਆ ਹੋਇਆ ਦੀਵਾ ਇੱਕ ਜੋਤ ਹੈ, ਪ੍ਰਕਾਸ਼ ਹੈ। ਤੋ ਤ੍ਰਿਭੁਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸਚੇ ਸਰਨਾਈ। ਸਾਹਿਬ ਕਹਿੰਦੇ ਜੋਤੀ ਐਸੀ ਹੈ ਜੋ ਤਿੰਨ ਭਵਨਾਂ ਵਿੱਚ ਵਿਦਿਆਮਾਨ ਹੈ, ਇਹ ਨਹੀਂ ਕਿ ਕਿਸੇ ਇੱਕ ਥਾਂ ਤੇ ਦੀਵਾ ਪਿਆ ਚੱਲਦਾ। ਸਮੂਹ ਬ੍ਰਹਿਮੰਡ ਵਿੱਚ ਉਹ ਦੀਵਾ ਇਤਨਾ ਮਹਾਨ ਜਿਹਦੀ ਕੋਈ ਸੀਮਾ ਨਹੀਂ, ਉਹ ਅਨਹਦ ਨਾਦ ਇਤਨਾ ਮਹਾਨ ਜਿਹਦੀ ਕੋਈ ਗਿਣਤੀ ਨਹੀਂ, ਜਿਹਦੀ ਕੋਈ ਪਕੜ ਨਹੀਂ। ਸਿਰਫ ਮਨੁੱਖ ਸੁਣ ਕੇ ਬਿਸਮਾਦ ਹੋ ਸਕਦਾ ਹੈ। ਸੁਣ ਸਮਾਦ ਅਨਹਦ ਤੈ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਕਹਿ ਨਹੀਂ ਸਕਦਾ, ਅਚਰਜ ਬਿਸਮਾਦ। ਉਸ ਨਾਦ ਨੂੰ ਸੁਣਿਆ ਬਿਸਮਾਦ ਹੋ ਗਿਆ, ਉਸ ਨਾਦ ਨੂੰ ਸੁਣਿਆ ਹੈਰਾਨ ਹੋ ਗਿਆ, ਅਚਰਜਤਾ ਵਿੱਚ ਹੈ ਚਲੇ ਗਿਆ। ਉਹ ਆਰਤੀ ਜਿਸ ਢੰਗ ਦੀ ਅੱਠੇ ਪੈਰ ਹੋ ਰਹੀ ਹੈ, ਉਸ ਹੋ ਰਹੀ ਆਰਤੀ ਦਾ ਸਤਿਗੁਰੂ ਦੇਵ ਜੀ ਨੇ ਇਹ ਨਕਸ਼ਾ ਖਿੱਚਿਆ ਤੇ ਇਹ ਨਾਲ ਦੱਸਿਆ ਇਹ ਜਿਹੜੇ ਅਨਹਦ ਵਾਜੇ ਪਏ ਵੱਜਦੇ ਨੇ, ਇਹ ਘੜਿਆਲ ਪਏ ਵੱਜਦੇ ਨੇ, ਢੇਰੀਆਂ ਪਈਆਂ ਵੱਜਦੀਆਂ ਨੇ, ਸੰਖ ਪਏ ਵੱਜਦੇ ਨੇ, ਨਹੀਂ ਸੁਣਾਈ ਦਿੰਦੇ। ਜਿਨ੍ਹਾਂ ਨੂੰ ਸੁਣਾਈ ਦਿੱਤੇ ਸਨ ਉਹਨਾਂ ਨੇ ਸਭ ਕੁਛ ਬਾਹਰ ਫਿਰ ਚਿੱਤਰਾਂ ਦੇ ਨਾਲ ਹੀ ਪ੍ਰਗਟ ਕੀਤਾ ਲੋਕਾਂ ਦੀ ਸਮਝ ਦੇ ਜਾਵੇ। ਬਾਹਰ ਦੀਵਾ ਵੀ ਜਲਾ ਦਿੱਤਾ, ਸੰਖ ਵੀ ਵਜਾ ਦਿੱਤੇ, ਢੇਰੀਆਂ ਵਜਾ ਦਿੱਤੀਆਂ, ਨਗਾਰੇ ਵਜਾ ਦਿੱਤੇ, ਤਰ੍ਹਾਂ ਤਰ੍ਹਾਂ ਦੀਆਂ ਹੋਰ ਸੰਗੀਤ ਦੀਆਂ ਧੁਨਾਂ ਵੀ ਜੋ ਹੈ ਛੇੜ ਦਿੱਤੀਆਂ। ਤੇ ਮੰਦਰ ਦੇ ਵਿੱਚ ਉਸ ਅਨਾਹਤ ਧੁਨੀ ਦੀ ਜਿਸ ਡੰਗ ਦੀ ਗੁੰਜਾਰ ਸੀ, ਗੁੰਬਦ ਬਣਾਏ ਗਏ ਤਾਂ ਕਿ ਉਹ ਸ਼ਬਦ ਘੰਟੇ ਦੀ ਜਿਹੜੀ ਧੁਨ ਹੈ ਗੂੰਜਦੀ ਰਹੇ। ਬਾਹਰੋਂ ਇਸ ਢੰਗ ਦਾ ਆਕਾਰ ਤੇ ਬਣਾਇਆ ਗਿਆ ਤਾਂ ਕਿ ਬੰਦੇ ਨੂੰ ਉਸ ਨਿਰਾਕਾਰ ਦੀ ਸਮਝ ਆ ਜਾਏ, ਪਰ ਸਮਝ ਕੀ ਆਉਣੀ ਸੀ, ਬੰਦਾ ਉਸ ਆਕਾਰ ਦੇ ਨਾਲ ਹੀ ਜਗੜ ਕੇ ਰਹਿ ਗਿਆ, ਉਸ ਆਕਾਰ ਨੂੰ ਹੀ ਪਕੜ ਕੇ ਰਹਿ ਗਿਆ। ਇਸ ਵਾਸਤੇ ਜਗਤ ਗੁਰੂ ਬਾਬੇ ਨੂੰ ਜਗਨਨਾਥਪੁਰੇ ਵੀ ਹੈ ਇਹ ਮਹਾਨ ਆਰਤੀ ਦਾ ਸ਼ਬਦ ਉਚਾਰਨ ਕਰਨਾ ਪਿਆ। ਤੇ ਕਹਿੰਦੇ ਨੇ ਇਸ ਸ਼ਬਦ ਨੂੰ ਸੁਣ ਕੇ ਕਈ ਦਿਨ ਤੱਕ ਸਮਾਧੀ ਵਿੱਚ ਰਹਿ ਰਾਬਿੰਦਰ ਨਾਥ ਟੈਗੋਰ ਆਖਣ ਲੱਗੇ ਬ੍ਰਹਿਮੰਡ ਦੀ ਆਰਤੀ ਹੈ, ਜੋ ਸਹੀ ਆਰਤੀ ਹੈ ਜੋ ਹੋ ਰਹੀ ਹੈ ਉਸਦਾ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਦੇ ਸਾਹਮਣੇ ਰੱਖਿਆ। ਉਸ ਬੰਗਾਲੀ ਸ਼ਾਇਰ ਦੀ, ਉਸ ਦੇਸ਼ ਦੇ ਪ੍ਰਸਿੱਧ ਕਵੀ ਦੀ ਸਮਝ ਵਿੱਚ ਇਹ ਗੱਲ ਆ ਗਈ, ਪਕੜ ਵਿੱਚ ਗੱਲ ਇਹ ਆ ਗਈ। ਦੋ ਲਫ਼ਜ਼ ਮੈਂ ਦੁਹਰਾ ਦਿਆਂ, ਖਿਮਾ ਮੰਗ ਲਿਆਂ ਪਹਿਲੇ, ਕਿ ਸਿੱਖ ਧਰਮ ਵਿਚਾਰ ਦਾ ਧਰਮ, ਅਸੀਂ ਵਿਚਾਰ ਦੇ ਪੁਜਾਰੀ ਹਾਂ। ਅਤੇ ਗੁਰੂ ਘਰ ਦੇ ਵਿੱਚ ਸਿਰਫ ਪ੍ਰਧਾਨਤਾ ਵਿਚਾਰ ਦੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵੜਿਆ ਇਹ ਵਿਚਾਰ, ਜਿਹੜੇ ਮੂਰਤੀਆਂ ਦੇ ਪੁਜਾਰੀ ਨੇ, ਤਸਵੀਰਾਂ ਦੇ ਪੁਜਾਰੀ ਨੇ, ਹੈਰਾਨਗੀ ਹੈ, ਉਹਨਾਂ ਨੇ ਵਿਚਾਰ ਤੇ ਬੜੀ ਦੂਰ ਦੂਰ ਤੱਕ ਫੈਲਾ ਦਿੱਤੀ, ਪਰ ਜਿਹੜੇ ਵਿਚਾਰ ਦੇ ਪੁਜਾਰੀ ਨੇ ਉਹਨਾਂ ਕੋਲ ਵਿਚਾਰ ਕੋਈ ਨਹੀਂ, ਬਿਲਕੁਲ ਕੋਈ ਨਹੀਂ। ਗੁਰਦੁਆਰੇ ਜ਼ਰੂਰ ਬਣਾ ਦਿੱਤੇ ਨੇ, ਪੁਜਾਰੀ ਅਸੀਂ ਵਿਚਾਰ ਦੇ, ਸੱਚ ਦੀ ਕੋਈ ਵਿਚਾਰ ਕੋਈ ਨਹੀਂ, ਗੁਰੂ ਦੀ ਕੋਈ ਵਿਚਾਰ ਕੋਈ ਨਹੀਂ, ਅਨਹਦ ਬਾਣੀ ਦੀ ਕੋਈ ਵਿਚਾਰ ਕੋਈ ਨਹੀਂ, ਪਰਮ ਪ੍ਰਕਾਸ਼ ਦੀ ਕੋਈ ਵਿਚਾਰ ਕੋਈ ਨਹੀਂ ਸਾਡੇ ਕੋਲ, ਅਤੇ ਨਾ ਇਹ ਵਿਚਾਰ ਸਾਡੇ ਕੋਲ, ਨਾ ਅਸੀਂ ਬੱਚਿਆਂ ਨੂੰ ਦੇ ਸਕੇ, ਨਾ ਪਰਿਵਾਰਾਂ ਨੂੰ ਦੇ ਸਕੇ, ਦੇਣੀ ਸੀ ਸਾਰੇ ਜਗਤ ਨੂੰ, ਸਾਡੇ ਕੋਲ ਵੀ ਨਹੀਂ। ਹੈਗੇ ਅਸੀਂ ਵਿਚਾਰ ਦੇ ਪੁਜਾਰੀ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵਿਚਾਰ ਦੇ ਪੁਜਾਰੀ ਕੋਲ ਅਗਰ ਵਿਚਾਰ ਨਹੀਂ ਹੈ ਤਾਂ ਕਹਿਣਾ ਪਏਗਾ ਧਾਰਮਿਕ ਤੌਰ 'ਤੇ ਬੜੀ ਭਾਰੀ ਬਾਲ ਬੁੱਧੀ ਹੈ, ਇਹਦੇ ਕੋਲ ਅਜੇ ਜਵਾਨੀ ਨਹੀਂ ਆਈ, ਭਾਵੇਂ ਸਰੀਰ ਬੁੱਢਾ ਹੋ ਗਿਆ, ਧਰਮ ਦੀ ਤਾਂ ਜਵਾਨੀ ਵੀ ਨਹੀਂ ਆਈ ਇਹਦੇ ਕੋਲ, ਬੱਚੇ ਦਾ ਬੱਚਾ। ਇਹਦੀਆਂ ਗੱਲਾਂ ਤੋਂ, ਇਹਦੀ ਧਾਰਮਿਕ ਰਹਿਣੀ ਤੋਂ ਪਤਾ ਚੱਲਦਾ ਹੈ कि धार्मिक तौर पर इसकी उन्नति नहीं हो सके, धार्मिक तौर पर ये बच्चे का बच्चा रह गया। हुण जिसते अगों ये आरती हो रही है वो परिपूर्ण परमात्मा कैसा है, सतगुरु देव जी महाराज अगलियां पंक्तियां विच कुछ खुलासा करते हैं, सिलसिलावार आप श्रवण कर लेना। सहस तव नैन नन नैन है तोय को, सहस मूरत नना एक तोय। जिस सरगुण स्वरूप देखते हैं हे अकाल पुरख तेरिया अनंत अखां ने, सहस तो मुराद से हजारां पर अखरी अर्थ इसके करने पैणगे अनंत, जिदी कोई गिनती नहीं, जिदा कोई शुमार नहीं। पशुआं दी अखां ने, पंखियां दी अखां ने, साडे कोल अखां ने, कीड़ी मकोड़ियां कोल अखां ने, ते सब कुछ देखिया जा रहा है, एक दूजे नूं देखिया जा रहा है। पशु पंखी देखते पए ने, कीड़े मकोड़े पे वेखते ने, ते मन दे च वी जो है वेखण दी बड़ी जो है शक्त है। साहिब कहिंदे सरगुण स्वरूप दे च मैं देखदा ते अनेकां ही अखां, हर अख तेरी, तू ही फाड़ फाड़ के वेख रहे हैं। पर जे मैं निर्गुण की झलक वेखदा ते तेरी एक अख भी कोई नहीं, तू अखां तो बिना। सरगुण दे च तेरी अख है, निर्गुण दे च तेरी कोई अख नहीं। जे मैं सरगुण स्वरूप दे च तैनू वेखां ते तेरी कोई एक मूर्ति है मैं पूजा करा, सहस मूरत हजारा ही मूर्तियां, जो कुछ भी मैं देखता पाया तेरी मूर्त है, जो कुछ भी जिथे तक वे देखता पाया सब गोविंद है, सब गोविंद है, गोविंद बिन नहीं कोई, इत सारिया ही तेरिया मूर्तियां। पर जे मैं निर्गुण स्वरूप दे च वेखां तो साहिब कहिंदे तेरी एक मूर्ति भी कोई नहीं, तू ते निराकार, क्योंकि मूर्ति तो मिट जाती है, नाश हो जाती है, चाहे सूरज चंद तारियां की मूर्ति है, चाहे मनुखां की है, बसम हो जाती है, खत्म हो जाती है, नहीं रहती। सरगुण स्वरूप दे तेरी अनंत मूर्तियां ने, निर्गुण स्वरूप दे तेरी एक मूर्ति भी नहीं। सहस पद बिमल नन एक पद गंध बिन, सहस तो गंध इं चलत मोई। हजारा तेरे पैर ने, तेरा एक पैर भी कोई नहीं, पवित्र पावन तेरे हजारों पैर ने, अनंत पैर ने। जब मैं सरगुण स्वरूप दे वेखदा तू चल रहे हैं, एक झलक मिल जाती है भगत नूं जिस दिन उसनू ब्रह्मंड ब्रह्म दा रूप दिखाई देंदा है, तो सब कुछ चलदा फिरदा उसनू ब्रह्म दिखाई देंदा। हुण गोविंद बिन नहीं कोई ये हालत बन जाती है, पर निर्गुण की झलक उसके कोल होंदी है मूल दी। तो निर्गुण स्वरूप दे तेरा एक पैर भी कोई नहीं, सरगुण स्वरूप दे तेरियां हजारां नक्कां ने, तू सुगंधी लैंदा गंध लैंदा, पर निर्गुण स्वरूप दे तेरी एक नक भी कोई नहीं, एक भी गंध कोई नहीं, बाहो सुंगण शक्ति कोई नहीं। पर सतगुरु देव जी महाराज कहिंदे ने सरगुण स्वरूप दे तेरी जोत व्यापक। हुण मूल गल मैं थोड़े सामने करा, तू सरगुण भी है निर्गुण भी है, ते दोहां नाल जुड़े रहिए, दोहां नाल संबंध बनिया रहे। तो साधना की है गुरु घर दे, निर्गुण का सिमरन सरगुण की सेवा, इन्नी मैं अर्ज कर दें। निर्गुण की सेवा कोई नहीं, अकाल पुरख की सेवा करोगे, अकाल जो समय तो परे की सेवा करोगे, उन्हें भुख लगती है रोटी खिलाओगे सवाल ही नहीं पैदा होगा, उन्हें कपड़े पवाओगे लोड़ ही नहीं, उन्हें पानी पिलाओगे इस सारे सागर जिसने उंडेल के रख देते हैं उन्हें की पानी पिलाओगे। सारी कायनात का धन ते संपदा जिसने पैदा की हुई है उन्हें की बस्तर दोगे ते उन्हें की भोजन छकाओगे, उसकी कोई सेवा नहीं। मैं इन्नी अर्थ कर दें ते जे वो भी साड़ी सेवा ते ही खड़ा है ते सेवा की लोड़ पै गई है तो खिमा करनी, उसे कुछ भी नहीं है, फिर उन्हें पूजन की लोड़ की है। जिदी होंद साड़ी सेवा ते खड़ी होवे ते ना सेवा करिए ते गल ना बने, उन्हें कोई सेवा की लोड़ नहीं, उन्हें कोई अन्न पानी की लोड़ नहीं, उन्हें कोई बस्तरां की लोड़ नहीं, उन्हें किसी भी हमदर्दी की लोड़ नहीं। मैं इन्नी अर्थ कर दिया जिथे गुरु ग्रंथ साहब जी महाराज के अकाल पुरख की सेवा की गल आवे उत्थे सेवा का मतलब ही सिमरन है। हर की टहल कमावनी जपिए प्रभ का नाम, नाम जपत। उस निर्गुण नाल जुड़न वास्ते करना की है सिमरन, सेवा नहीं, उन्हें सेवा की कोई लोड़ नहीं। मैं फिर अर्ज कर दिया, उन्हें कतई सेवा की लोड़ नहीं, सेवा सरगुण की करनी है, सेवा संसार की करनी है, सिमरन निरंकार का करना है। जैसे गुरु ग्रंथ साहब जी महाराज के भी दो रूप ने, एक निर्गुण एक सरगुण, रुमाले भेट करने हैं, पालकी बनाई, गुरुद्वारा बनाया, पर बाणी विच जो ज्ञान है, जो रस है, जो नूर है, जो अनाहद नाद है, इसकी की सेवा करोगे? तुम सिमरन करोगे तो संबंध जुड़ जाएगा, बाणी जपोगे तो संबंध जुड़ जाएगा। बाणी जपनी है, जप मन मेरे गोविंद की बाणी जपना, उसनों कहते हैं जिथे विचार सारे शांत हो जाए, तो जपन की तैयारी ले विचार चाहिए। कोई बंदा जप सके तो भी विचार देने पैणगे, विचार करनी पेगी, पर जब जपना है उदों विचारां नूं एक पासे रख, क्योंकि निर्विचार होए बिना बुद्ध शुद्ध नहीं होगी। कोई भी विचार आवेगा बुद्धि ते बोझ होगा। जप मन मेरे गोविंद की बाणी, साधु जन राम रसन वखाणे। तू बाणी नूं जपना शुरू कर दे। तुसी आखोगे पढ़न ते जपण च अंतर है, जमीन आसमान का अंतर है, बहुत वड्डा अंतर है। पढ़ लिया जीवन का अंग नहीं है, जप लिया तो उन्हें जीवन का अंग बनाना है, वह जीवन का अंग बनती है। जिमें भोजन की बुरकी मूँह के राही अंदर गई, खून बनेगी, मिंज बनेगी, मास बनेगी। गुरबाणी कन्ना दे राही, गुरु का शब्द कन्ना दे राही अंदर प्रवेश करेगा, अनाहद नाद बनेगा, परम प्रकाश बनेगा। उन्हें सुनना है, विचारना नहीं। पर बंदा जप सके, विचार की लोड़ है, बिना विचार तो इस स्थान तक पहुंचेगा ही नहीं। पर जब जपना है तो हुण निर्विचार हो, तो जप ने निर्विचार कर देना है, बुद्धि शुद्ध कर देनी है, सुन कर देनी है, हिरदा शुद्ध कर देना है, सुन कर देना है, कामना नहीं रहेगी, विचार नहीं रहेंगे। तो जब कोई विचार नहीं रहे, तो जब कोई कामना नहीं रहे, उस अवस्था नूं कहिंदे ने समाधि। आम है कदी संतां दी कबरां या उन्हां दी समाधां देखी दियां ने, लोग कहने ने फलाने संत की समाध है, समाधि देखने समाध है, तो समाध पत्थर की नहीं आती। इन्नी मैं अर्ज कर दें।